Bauzate zangate de txogeniare, bauzagerto zangate zare, lakezukarana karie guruna zare da. Aho darzane karie gurupiare da. Aho darzane karie gurupiare da. Mere tere da bara mechukaia, zate namadaia pekaraia. Mere tere da bara mechukaia, zate namadaia pekaraia. Uztate jarda mekarie pare upakare da. Aho darzane karie gurupiare da. Aho darzane karie gurupiare da. Baja baja zabe duniate hoi, dartere bina milena doi. Baja baja zabe duniate hoi, dartere bina milena doi. Aiai belare parie kirpale datare da. Aho darzane karie gurupiare da. Aho darzane karie gurupiare da. Aho darzane karie gurupiare da.
No.
Muy bien.
ਉਸੇ ਨੂੰ ਕਹਿਣਾ ਬੋਲੇ ਸਾਰੇ ਸੁਣ ਲੈਣਗੇ
ਸੋ ਦੋ ਪ੍ਰੀਗੁੰਟਸ ਜਿਸ ਕੋਮ ਇਨ ਇਸਟੇ ਗਰੁੱਪ ਹਾਈ ਬਸਟਾਂਟੇ ਪਰਸੋਨਾ ਕਿ ਨੋ ਲੇਵਨ ਮੁਚੋ ਟੀਮਪੋ ਦੇ ਇਨੀਸ਼ੀਅਲ ਟੈਂਡਰੀਆ ਲਾ ਬੋਂਡਾ ਦੇ ਹਬਲਰਲੇਸ ਦੇ ਲਾ ਇੰਪੋਰਟੈਂਸੀਆ ਦੇ ਲਾ ਪੋਜੀਸ਼ਨ ਕੇ ਦੇਵਨ ਇਨ ਕੇ ਦੇਵਨ ਮੈਡੀਟਾਰ ਕਿ ਕੋਮ ਹੈ ਵਿਸਟੋ ਕਿ ਅਲਗੁਨੋਸ ਹਾਸਨ ਬਯਾਨ ਟਾਪਾਂਡੋਸੇ ਲੋਸ ਓਈਦੋਸ ਕੋਨ ਲੋਸ ਡੇਡੋਸ ਇੰਡੀਸੇ ਈ ਨੋ ਕੋਨ ਲੋਸ ਪੁਲਗਾਰੇਸ o tapando los oídos con los pulgares, pero con el tragus interpuesto. ¿Querrías hablarnos de la forma correcta de hacer estas prácticas?
हाँ भाई, अभ्यास करने का जो सही तरीका है, असलियत ये है कि बाहरली आवाज ही असी नहीं सानू ना सुनाई दे, क्योंकि ज्यादा दबा के कन भी ਨਹੀਂ ਬੰਦ ਕਰਨਾ ਚਾਹੀਦਾ, ਜ਼ਿਆਦਾ ਚਿਰ ਅਸੀਂ ਬੈਠ ਨਹੀਂ ਸਕਦੇ ਗੇ, ਕਿਉਂਕਿ ਕੰਨ ਦਬਾਉਣ ਦੇ ਨਾਲ ਕੋਈ ਆਵਾਜ਼ ਜ਼ਿਆਦਾ ਨਹੀਂ ਆਉਂਦੀ ਗੀ। ਇਹ ਤਾਂ ਸ਼ੁਰੂ ਸ਼ੁਰੂ ਦੀ ਪ੍ਰੈਕਟਿਸ ਹੁੰਦੀ ਹੈ। ਜਦ ਅਸੀਂ ਇਸ ਅਭਿਆਸ ਨੂੰ ਜਾਰੀ ਰੱਖਦੇ ਹਾਂ, ਅਭਿਆਸ ਦੇ ਅੰਦਰ ਮੁਹਾਰਤ ਹੋ ਜਾਂਦੀ ਹੈ, ਫਿਰ ਉਹ ਆਵਾਜ਼ ਤੁਰੇ ਫਿਰਦਿਆਂ ਵੀ ਸੁਣਾਈ ਦੇਣ ਲੱਗ ਜਾਂਦੀ ਹੈ। ਜਦ ਬੈਠਦੇ ਹਾਂ ਕੰਨ ਬਗੈਰ ਬੰਦ ਕੀਤਿਆਂ ਵੀ ਸੁਣਾਈ ਦੇਣ ਲੱਗ ਜਾਂਦੀ ਹੈ।
La idea principal detrás de hacer la meditación, o la idea principal también de cuando se hace el bayán, de tapar los oídos con los dedos o con el pulgar, es que uno no debe escuchar los sonidos externos. No es que al cerrar uno o al tapar uno los oídos con el pulgar y espichar fuertemente, ahí uno al hacer esto no es que uno vaya a oír más sonidos. De lo contrario, puede que uno se haga daño a uno mismo y le empiecen a oír, a doler los oídos. La realidad detrás de esto, de tapar los oídos mientras uno hace esta práctica, es que al principio puede ser difícil para nosotros el tapar los oídos y no escuchar los ruidos de afuera, pero a medida que lo vamos haciendo esas prácticas poco a poco, inclusive después cuando ya tenemos la práctica de hacer esto, no necesitamos siquiera tapar los oídos y no escucharemos los ruidos de afuera. Cuando uno adquiere la capacidad de escuchar la corriente de sonido, inclusive sin taparse los oídos, uno la escuchará y la podrá escuchar inclusive mientras camina, está sentado y hace otras cosas.
ਕਈ ਦਫਾ ਮੇਰੇ ਬੈਠਿਆਂ ਵੀ ਡਾਕਟਰ ਮਲੇਨਾ ਨੇ ਨਾਮਦਾਨ ਕੀਤਾ ਹੈ। ਜੋ ਤੁਹਾਨੂੰ ਨਾਮਦਾਨ ਦੇ ਵਕਤ ਬੈਠਕ ਬਤਾਈ ਜਾਂਦੀ ਹੈ, ਉਹ ਸਹੀ ਬੈਠਕ ਹੁੰਦੀ ਹੈ। ਉਸ ਨੂੰ ਤੁਸੀਂ ਆਪਣੇ ਆਪ ਤਬਦੀਲ ਕਰਨ ਦੀ ਕੋਸ਼ਿਸ਼ ਨਾ ਕਰੋ।
Muchas veces, inclusive en mi presencia, el doctor Molina ha transmitido la iniciación y las instrucciones que se les han dado en el momento de la iniciación, ustedes deben seguirlas y no deben tratar de cambiarlas.
ਇਸ ਤਰ੍ਹਾਂ ਹੈ ਕਿ ਜੇ ਤੁਸੀਂ ਇਹ ਉਂਗਲੀਆਂ ਕੰਨਾਂ ਦੇ ਵਿੱਚ ਪਾਉਂਦੇ ਹੋ, ਫਿਰ ਵੀ ਅਜੀਬ ਜਿਹਾ ਮਾਲੂਮ ਹੁੰਦਾ ਹੈ, ਕਿਉਂਕਿ ਜ਼ਿਆਦਾ ਚਿਰ ਤੁਸੀਂ ਇਸ ਬੈਠਕ 'ਚ ਵੀ ਨਹੀਂ ਬੈਠ ਸਕੋਗੇ। ਜੇ ਇਹ ਲਾਉਂਦੇ ਹੋ ਤਦ ਵੀ ਤੁਹਾਡੀ ਉਸ ਤਰ੍ਹਾਂ ਜ਼ਿਆਦਾ ਚਿਰ ਨਹੀਂ ਬੈਠ ਸਕੋਗੇ। ਫਰਜ਼ ਕਰੋ ਅਗਰ ਤੁਸੀਂ ਅੰਗੂਠੇ ਨਾਲ ਕੰਨ ਬੰਦ ਕਰਦੇ ਹੋ, ਇੰਨੇ ਕੁ ਬੰਦ ਕਰਨੇ ਕਿ ਬਾਹਰ ਦੀ ਆਵਾਜ਼ ਨਾ ਸੁਣਾਈ ਦੇਵੇ, ਉਸ ਦੇ ਨਾਲ ਤੁਹਾਡੇ ਸਿਰ ਨੂੰ ਵੀ ਟੇਕ ਮਿਲਦੀ ਹੈ, ਕਿਉਂਕਿ ਕੂਹਣੀਆਂ ਅਸੀਂ ਗੋਡਿਆਂ ਦੇ ਉੱਤੇ ਰੱਖ ਲੈਂਦੇ ਹਾਂ ਔਰ ਸਿਰ ਨੂੰ ਵੀ ਜ਼ਿਆਦਾ ਅਸੀਂ ਸਾਡੀ ਇਕਾਗਰਤਾ ਭੰਗ ਨਹੀਂ ਹੁੰਦੀ, ਇੱਧਰ ਉੱਧਰ ਅਸੀਂ ਨਹੀਂ ਦੇਖਦੇ ਗੇ।
Si ustedes utilizan el índice para taparse los oídos, esta es una posición muy incómoda porque los dedos no tendrán ningún sitio donde apoyarse y es una posición muy incómoda. Y por eso, si cuando ustedes utilizan los pulgares, al colocar los pulgares en los oídos, ustedes pueden descansar los dedos sobre la frente y también pueden descansar los codos, digamos, sobre las rodillas o en algún sitio. Y de esa forma, también la cabeza tiene un apoyo y pueden permanecer en esta posición mucho más tiempo.
ਜ਼ਿਆਦਾਤਰ ਦੇਖਿਆ ਗਿਆ ਹੈ ਕਿ ਜਿਹੜੇ ਦੱਸੀ ਹੋਈ ਜੋ ਨਾਮਦਾਨ ਦੇ ਵਕਤ ਵਿਧੀ ਦੱਸੀ ਜਾਂਦੀ ਹੈ ਉਹਦੇ ਮੁਤਾਬਕ ਨਹੀਂ ਬੈਠਦੇ ਗੇ, ਉਹ ਰੈਗੂਲਰ ਹਰ ਰੋਜ਼ ਅਭਿਆਸ ਨਹੀਂ ਕਰਦੇ ਗੇ। ਜਦ ਉਹ ਸਾਧ ਸੰਗਤ ਦੇ ਵਿੱਚ ਆਉਂਦੇ ਹੈ ਉਦੋਂ ਉਹਨਾਂ ਦੇ ਅੰਦਰ ਤੜਫ ਪੈਦਾ ਹੋ ਜਾਂਦੀ ਹੈ ਕਿ ਅਸੀਂ ਵੀ ਅਭਿਆਸ ਕਰੀਏ, ਸਾਡੇ ਸਾਥ ਦੇ ਪ੍ਰੇਮੀ ਕਰਦੇ ਹੈ। ਫਿਰ ਕੀ ਹੈ ਕਿ ਉਹਨਾਂ ਤੋਂ ਜ਼ਿਆਦਾ ਚਿਰ ਬੈਠਾ ਨਹੀਂ ਜਾਂਦਾ, ਕਦੇ ਤਾਂ ਉਹ ਇਹ ਉਂਗਲੀ ਇਸਤੇਮਾਲ ਕਰਦੇ ਆ, ਕਦੇ ਇਹ ਕਰਦੇ ਹੈ ਔਰ ਕਦੇ ਉਹ ਇੱਕ ਅੰਗੂਠੇ ਨਾਲ ਇਹ ਕੰਨ ਬੰਦ ਕਰਦੇ ਆ, ਕਦੇ ਦੋਨੇ ਬੰਦ ਕਰ ਲੈਂਦੇ ਆ, ਕਦੇ ਫਿਰ ਉਹ ਇਸ ਪੋਜੀਸ਼ਨ ਨੂੰ ਛੱਡ ਕੇ ਜਲਦੀ ਫਿਰ ਚੌਂਕੜੀ ਮਾਰ ਕੇ ਵੀ ਬੈਠ ਜਾਂਦੇ ਹੈ, ਕਿਉਂਕਿ ਆਮ ਦੇਖਣ 'ਚ ਇਹੀ ਆਉਂਦਾ ਹੈ ਕਿ ਜ਼ਿਆਦਾ ਕੁਛ ਇਹ ਉਹ ਪ੍ਰੇਮੀ ਕਰਦੇ ਹੈ ਜਿਨ੍ਹਾਂ ਦਾ ਰੈਗੂਲਰ ਰੋਜ਼ ਰੋਜ਼ ਦਾ ਅਭਿਆਸ ਨਹੀਂ ਔਰ ਦੇਖਾ ਦੇਖੀ ਜਦ ਉਹਨਾਂ ਦੇ ਦਿਲ ਅੰਦਰ ਤੜਫ ਪੈਦਾ ਹੁੰਦੀ ਹੈ ਫਿਰ ਉਹ ਕੋਸ਼ਿਸ਼ ਜ਼ਿਆਦਾ ਕਰਦੇ ਹੈ ਔਰ ਉਹ ਜ਼ਿਆਦਾ ਬੈਠ ਨਹੀਂ ਸਕਦੇ, ਉਹਨਾਂ ਦੀਆਂ ਬਾਹਾਂ ਥੱਕ ਜਾਂਦੀਆਂ, ਉਂਗਲਾਂ ਵੀ ਥੱਕ ਜਾਂਦੀਆਂ, ਬੂਟੇ ਵੀ ਥੱਕ ਜਾਂਦੇ ਹੈ।
Generalmente se ve que aquellos amados que no han hecho su meditación en forma regular en sus casas y quienes no han adoptado aquella posición que se les ha indicado al principio y ellos no hacen sus prácticas con regularidad en sus casas, cuando ellos vienen acá y están aquí con el sangado, con los demás amados, ellos al ver a los demás haciendo sus meditaciones y siendo así regular en las meditaciones, ellos también desean hacer lo mismo, pero debido a que ellos no tienen la regularidad o no lo han hecho regularmente en sus casas, por eso aquí cuando tratan de hacer lo mismo que están haciendo los demás amados, algunas veces ellos usan un dedo para taparse los oídos, a veces usan otro, otras veces usan los pulgares, se sientan en la posición de piernas cruzadas, después de un rato cambian de posición, y de esta forma continúan cambiando de posición y no se sienten cómodos en ninguna posición. También empiezan a dolerles los brazos o les duele el cuerpo. Y todo esto se debe únicamente a que ellos no han tenido la regularidad en sus casas. Y cuando ellos vienen acá, sienten el deseo de hacer lo mismo que están haciendo los demás amados, pero como no tienen la regularidad, no lo han hecho en sus casas con regularidad. Por eso es que tienen todas esas dificultades y no tienen éxito en esto.
ਸੱਚਾਈ ਤਾਂ ਇਹ ਹੁੰਦੀ ਹੈ ਕਿ ਜਿਹੜੇ ਆਦਮੀ ਅਭਿਆਸ ਕਰਦੇ ਹੈ, ਜਿਨ੍ਹਾਂ ਦਾ ਅਭਿਆਸ ਬਣ ਜਾਂਦਾ ਹੈ, ਉਹਨਾਂ ਨੂੰ ਅੰਦਰੋਂ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ, ਉਹਨਾਂ ਨੂੰ ਪਤਾ ਹੀ ਜਾਂ ਤਾਂ ਬੈਠਣ ਵੇਲੇ ਹੁੰਦਾ ਜਾਂ ਜਦ ਉੱਠਣਾ ਹੈ ਉਦੋਂ ਪਤਾ ਹੁੰਦਾ, ਬੀਚ ਮੇ ਟਾਈਮ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਗਾ, ਇੰਨੀ ਉਹਨਾਂ ਨੇ ਇਕਾਗਰਤਾ ਪ੍ਰਾਪਤ ਕੀਤੀ ਹੁੰਦੀ ਹੈ।
La realidad es que aquellas personas que han hecho la meditación y quienes se han apropiado de esta cualidad de hacer la meditación, la realidad de ellos es que ellos no son conscientes del tiempo que pasa o transcurre durante la meditación. Ellos tan solo son conscientes del momento en que empiezan la meditación y el momento cuando termina la meditación, pero el tiempo que transcurre entre estos dos momentos, ellos no son conscientes de ellos porque han logrado una gran concentración y no son conscientes del tiempo que transcurre.
Main kal kuch premiyan bare keha siga ke abhyas de andar akhaan khol ke na dekho, assi tuhanu chhad ke nahi jande ge, oh koi sare premi aise nahi, sare group de andar sirf do ki premi han ਜਿਹੜੇ ਜਲਦੀ ਜਲਦੀ ਅੱਖਾਂ ਖੋਲ੍ਹ ਕੇ ਕਦੇ ਘੜੀ ਕਨੀ ਦੇਖਦੇ ਹੈ, ਕਦੇ ਮੇਰੇ ਕਨੀ ਦੇਖਦੇ ਹੈ, ਕਦੇ ਆਸੇ ਪਾਸੇ ਦੇਖਦੇ ਹੈ ਵੀ ਕੀ ਪ੍ਰੇਮੀ ਕਿਤੇ ਚਲੇ ਤਾਂ ਨਹੀਂ ਗਏ। ਇੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਇਹਨਾਂ ਨੇ ਅਭਿਆਸ ਸਿਰਫ ਇੱਥੇ ਆ ਕੇ ਸ਼ੁਰੂ ਕੀਤਾ ਹੈ, ਬਾਕੀ ਜਿਤਨੇ ਵੀ ਗਰੁੱਪ ਦੇ ਵਿੱਚ ਹੈ ਉਹਨਾਂ ਨੂੰ ਪਤਾ ਹੀ ਉਦੋਂ ਲੱਗਦਾ ਹੈ ਜਦ ਉੱਥੋਂ ਆਵਾਜ਼ ਦਿੱਤੀ ਜਾਂਦੀ ਹੈ, ਸਵਾਲ ਹੀ ਪੈਦਾ ਨਹੀਂ, ਉਹ ਅੱਖਾਂ ਖੋਲ੍ਹ ਕੇ ਦੇਖਣ
Ayer yo había hablado o hablé acerca de dos amados quienes abren sus ojos durante la meditación. Ellos a veces abren los ojos, miran el reloj o si no miran a los otros amados que están haciendo la meditación. Quizás ellos piensan que los vamos a dejar ahí sentados, pero eso no es así. Ellos, debido a, o sea, el comportamiento que ellos tienen, muestra obviamente que ellos en sus casas no hicieron la meditación, sino que tan solo al venir acá es que empezaron a hacer sus prácticas. No es que todo el grupo haga todo esto, sino únicamente hay dos amados que están haciendo esto y ellos abren sus ojos y miran alrededor.
Sufi Sant Bulle Shah, o do tin peediyan ton masjid de maulvi ture aunde san, o da pita vi si, dada vi si, jad oh ਅਨੈਤ ਸ਼ਾਹ ਦੇ ਚਰਨਾਂ ਵਿੱਚ ਗਿਆ ਉਦੋਂ ਇੱਕ ਦੋ ਉਹਨਾਂ ਨੇ ਗੱਲਾਂ ਉਹਨਾਂ ਦੇ ਨਾਲ ਕੀਤੀਆਂ ਸੀਗੀਆਂ ਇੱਕ ਤਾਂ ਇਹ ਕਿ ਮੈਂ ਸ਼ਰ੍ਹਾਂ ਨੂੰ ਮੰਨਣ ਵਾਲਾ ਹੈ ਮੈਂ ਨਵਾਜ਼ ਨਹੀਂ ਛੱਡ ਸਕਦਾ ਗਾ ਰੋਜ਼ੇ ਨਹੀਂ ਛੱਡ ਸਕਦਾ ਗਾ ਔਰ ਹੱਜ ਮੈਂ ਜ਼ਰੂਰ ਕਰੂੰਗਾ ਹੱਜ ਉਸ ਜਗ੍ਹਾ ਨੂੰ ਉਹ ਕਹਿੰਦੇ ਹੈ ਜਿੱਥੇ ਮੁਹੰਮਦ ਸਾਹਿਬ ਦਾ ਜਨਮ ਅਸਥਾਨ ਹੈ ਇੱਕ ਦਫ਼ਾ ਉੱਥੇ ਮੁਸਲਮਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜ਼ਰੂਰ ਜਾਵਾਂ ਔਰ ਸੰਤਾਂ ਨੂੰ ਪਤਾ ਹੁੰਦਾ ਹੈ ਕਿ ਜੋ ਅਸੀਂ ਖਿਡੌਣਾ ਇਸ ਨੂੰ ਦੇ ਰਹੇ ਹਾਂ ਵਸਤੂ ਦੇ ਰਹੇ ਹਾਂ ਜਦ ਇਹਦਾ ਸਵਾਦ ਚੱਖੇਗਾ ਆਪਣੇ ਆਪ ਹੀ ਬਾਹਰਲੇ ਖਿਡੌਣੇ ਇਹ ਤੋਂ ਡਿੱਗ ਪੈਣਗੇ ਬਾਹਰਲੇ ਰਸ ਛੁੱਟ ਜਾਣਗੇ ਇਸ ਦੇ ਵਿੱਚ ਇਹ ਮਸਤ ਹੋ ਜਾਏਗਾ ਉਹ ਕਹਿਣ ਲੱਗੇ ਦੇਖ ਵੀ ਬੁਲਿਆ ਜੋ ਤੂੰ ਸ਼ਰ੍ਹਾਂ ਦਾ ਪਾਬੰਦ ਪਹਿਲਾਂ ਹੈ ਕਰਦਾ ਹੈ ਰੀਤੀ ਰਿਵਾਜ਼ ਉਹ ਤੂੰ ਹੁਣ ਵੀ ਕਰਨਾ ਹੈ ਪਰ ਜੋ ਮੈਂ ਤੈਨੂੰ ਸਾਧਨ ਦੱਸਦਾ ਹੈ ਇਹ ਵੀ ਜ਼ਰੂਰ ਤੂੰ ਕਰਨਾ ਹੈ ਅੱਛੀ ਆਤਮਾ ਸੀ ਆਲਾ ਪਾਤਰ ਸੀਗਾ ਅਨੈਤ ਸ਼ਾਹ ਨੇ ਤਵੱਜੋ ਦਿੱਤੀ ਨਾਮ ਦਾ ਰੰਗ ਚੜ੍ਹ ਗਿਆ ਕੁਛ ਦਿਨਾਂ ਬਾਅਦ ਪੁੱਛਣ ਲੱਗੇ ਕਿਉਂ ਵੀ ਬੁਲਿਆ ਨਮਾਜ਼ ਪੜ੍ਹਦਾ ਹੁੰਦਾ ਕੀ ਰੋਜ਼ੇ ਰੱਖਦਾ ਹੁੰਦਾ ਕੀ ਕਾਵੇ ਜਾਂਦਾ ਹੁੰਦਾ ਨਹੀਂ ਗਿਆ ਤਾਂ ਬਈ ਤੈਨੂੰ ਯਾਤਰਾ ਕਰਨੀ ਚਾਹੀਦੀ ਹੈ ਉਹ ਅੱਗੋਂ ਹੱਸ ਕੇ ਕਹਿੰਦਾ ਹੈ ਆਪਣੇ ਕਲਾਮ ਦੇ ਅੰਦਰ ਕਿ ਨਮਾਜ਼ ਪੜ੍ਹਾਂ ਕਿ ਤੈਂ ਵੱਲ ਦੇਖਾਂ ਮੈਨੂੰ ਕਾਵਾ ਭੁੱਲ ਗਿਆ ਈ ਉਹ ਕਹਿੰਦਾ ਮੈਂ ਹੁਣ ਨਮਾਜ਼ ਪੜ੍ਹਾਂ ਪੁੱਠਾ ਸਿੱਧਾ ਹੋਵਾਂ ਕਿਉਂਕਿ ਮੁਸਲਮਾਨ ਲੋਕ ਹੱਥ ਵੀ ਉਠਾਉਂਦੇ ਆ ਜ਼ਮੀਨ 'ਤੇ ਵੀ ਨਿਉਂਦੇ ਹੈ ਹਰ ਤਰ੍ਹਾਂ ਨਾਲ ਉਹ ਪ੍ਰਾਰਥਨਾ ਵੇਲੇ ਕਰਦੇ ਹੈ ਉਹ ਆਹਦਾ ਮੈਂ ਹੁਣ ਜਦੋਂ ਅੰਦਰ ਜਾਣਾ ਹੈ ਮੈਂ ਤੇਰੇ ਕੰਨੀ ਦੇਖਾਂ ਅੰਦਰ ਪਰਮਾਤਮਾ ਹੈ ਬਾਹਰ ਇਨਸਾਨ ਦੀ ਸ਼ਕਲ ਵਿੱਚ ਹੈ ਮੈਨੂੰ ਕਾਵਾ ਭੁੱਲ ਗਿਆ ਏ ਮੈਂ ਤਾਂ ਬਿਲਕੁਲ ਉਹਦੇ ਦਾ ਭੁੱਲ ਗਿਆ ਹੈ ਔਰ ਰੀਤੀ ਰਿਵਾਜ਼ ਜਿਹੜਾ ਮੈਂ ਸਲਾਮਾ ਲੇਖ ਮੈਂ ਲੋਕਾਂ ਨੂੰ ਕਹਿੰਦਾ ਸਾਂ ਵਿਹੜੇ ਵੜੀ ਯਾਰ ਦੀ ਯਾਰ ਦੇ ਅਤੇ ਭੁੱਲ ਗਈ ਸਲਾਮਾ ਲੇਖ ਉਹ ਕਹਿੰਦਾ ਹੁਣ ਸਭ ਕੁਛ ਭੁੱਲ ਗਈ ਹੈ
Santo Bulle Shah, él era un sacerdote del templo musulmán. Él allá, él realizaba todos los ritos y rituales. También su padre y su abuelo, ellos eran sacerdotes en esta religión. De manera que él, cuando fue a su maestro Inayat Shah, él le dijo que él tendría que hacer todos los ritos y rituales que hacen en esa religión, porque su familia era una familia musulmana ortodoxa. Y de manera que a él le tocaría hacer... las cinco oraciones que ellos hacen durante el día, también un mes de todo el año ellos ayunan. Y también él tendría que ir a la Kaaba o a Meca, el sitio donde nació el profeta Mahoma, porque todos los musulmanes, ellos piensan que por lo menos una vez en la vida hay que ir a este sitio. Los maestros saben que una vez que el discípulo empiece a jugar con aquel juguete que le hemos dado, o una vez que empiece a saborear aquello que le hemos dado, él por sí mismo dejará todos los juguetes externos y todos los sabores externos, y él mismo dejará todas estas cosas y empezará a saborear el néctar. Bulle Shah, Inayat Shah le dijo a Bulle Shah que estaba muy bien, que él podía hacer todas las cosas que él tenía que hacer en su religión, podía realizar las oraciones cinco veces al día, podía hacer el ayuno una vez, un mes de todo el año, y también podía ir a aquel sitio de nacimiento del profeta Mahoma, pero a la vez que hiciera todas estas cosas, también debería hacer aquello que él le había enseñado. De manera que Bulle Shah era una alma muy buena y él empezó a hacer su meditación. Cuando Inayat Shah empezó a vertir gracias sobre él y él empezó a hacer su meditación e ir internamente, él logró, también recibió la atención de su maestro y de esta manera su alma empezó a ir hacia arriba. Entonces, después de un tiempo, cuando Bhule Shah fue a donde Nayad Shah, este le preguntó, muy bien, amado, ¿has hecho tú, aún sigues ofreciendo las oraciones 5 veces al día? ¿Haces el ayuno de un mes del año? ¿Y has ido al sitio del nacimiento del profeta Mahoma? Si no lo has hecho, debes ir a hacerlo. El Bhule Shah le respondió a su maestro de esta forma, está en sus escritos, él dice, ¿debo yo ofrecer las oraciones o debo mirarte a ti? Yo he olvidado a Kaaba. Ustedes saben que cuando los musulmanes hacen sus oraciones, ellos algunas veces se paran, algunas veces se arrodillan, otras veces extienden sus brazos, y de esta forma Bhule Shah dijo, ¿cómo puedo hacer yo todas estas cosas cuando te veo internamente a ti? ¿Debo yo ofrecer las oraciones o debo mirarte a ti? Yo anteriormente saludaba a las personas y las, digamos, inspiraba hacia todas estas cosas, pero ahora que he entrado en el patio del Señor, ¿cómo yo he olvidado hacer todas estas cosas y he dejado de hacerlas?
Dejar no me admiando. Sant mat karni da mat hai. ਬੁੱਧ ਵਿਚਾਰ ਦਾ ਇਹ ਮਤ ਨਹੀਂ ਸਵਾਮੀ ਜੀ ਨੇ ਕਿਹਾ ਬੁੱਧ ਦਾ ਵਿਚਾਰ ਛੱਡ ਕੇ ਕਰਨੀ ਕਰੋ ਦੀਵਾ ਤਿਆਰ ਹੈ ਬੱਤੀ ਤਿਆਰ ਹੈ ਤੇਲ ਤਿਆਰ ਹੈ ਸਿਰਫ ਤੀਲੀ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਪ੍ਰੇਮੀ ਤਿਆਰ ਹੋ ਕੇ ਸੰਤਾਂ ਦੇ ਪਾਸ ਆਉਂਦੇ ਹੈ ਸੰਤ ਵੀ ਉਹਦੇ ਅੰਦਰ ਨਾਮ ਦੀ ਜੋਤ ਜਗਾ ਦਿੰਦੇ ਹੈ ਕਿਉਂਕਿ ਬਰਤਨ ਪਹਿਲਾਂ ਹੀ ਤਿਆਰ ਹੈ ਸਿਰਫ ਇੱਕ ਤੀਲੀ ਦੀ ਜ਼ਰੂਰਤ ਪੈਂਦੀ ਹੈ
El sanmat es el sendero de realizar los esfuerzos. Sendero de la mente y del razonamiento. Swami Ji Maharaj también ha dicho que este sendero no es un sendero del intelecto, sino que es un sendero práctico. Si la mecha está lista y también está allí el aceite, tan solo lo único que se necesita es un fósforo para encender la luz. De la misma forma, aquellos amados que vienen a donde el maestro, habiendo ya realizado toda su preparación, habiéndose preparado bien, cuando ellos vienen a donde el maestro, ellos tan solo necesitan un poco de gracia y con esta chispa ellos pueden encenderse.
Name prane vaste, me apni jivan katna thonu sunaunga. Oye hai ke bachpane de vich ja sanu school paya gaya, assi tin ladke sige. School ch dakhal hoye. ਦੋ ਜ਼ਿਮੀਂਦਾਰਾਂ ਦੇ ਲੜਕੇ ਸੀਗੇ ਇੱਕ ਜਲਾਹਾ ਸੀਗਾ ਸਾਨੂੰ ਉਹਨਾਂ ਨੇ ਜੋ ਫੱਟੀ 'ਤੇ ਲਿਖ ਕੇ ਦਿੱਤਾ ਉਹ ਸ਼ਾਮ ਤੱਕ ਪੂਰਾ ਯਾਦ ਕਰਕੇ ਆਪਦੇ ਟੀਚਰ ਨੂੰ ਸੁਣਾ ਦਿੱਤਾ ਏਡੀ ਏਡੀ ਉਹ ਸਕੂਲ ਦੀ ਚਾਰਦੀਵਾਰੀ ਸੀਗੀ ਉਹ ਜਲਾਹਾ ਉਹ ਚਾਰਦੀਵਾਰੀ ਦੇ ਉੱਤੇ ਚੜ੍ਹ ਕੇ ਬੈਠਾ ਰਿਹਾ ਟੀਚਰ ਜਦ ਬਾਹਰੋਂ ਆਇਆ ਉਹਨੂੰ ਉਹ ਪਤਾ ਲੱਗਿਆ ਵੀ ਤੈਨੂੰ ਜੋ ਮੈਂ ਲਿਖ ਕੇ ਦਿੱਤਾ ਸੀਗਾ ਉਹ ਯਾਦ ਕੀਤਾ ਉਹ ਕੰਧ 'ਤੇ ਬੈਠਾ ਕਹਿਣ ਲੱਗਿਆ ਤੈਨੂੰ ਕੀ ਮੈਂ ਆਪੇ ਯਾਦ ਕਰ ਲੂੰਗਾ ਅਸੀਂ ਦੇਖਦੇ ਰਹੇ ਹਾਂ ਉਹ ਸਾਰੀ ਜ਼ਿੰਦਗੀ ਉਸੇ ਹੀ ਰਿਹਾ ਦੁੱਖ ਤਕਲੀਫਾਂ ਬਗੈਰ ਪੜ੍ਹਨ ਤੋਂ ਉਹਨੇ ਪਾਈਆਂ ਇਸੇ ਤਰ੍ਹਾਂ ਸਾਡੇ ਬਹੁਤ ਸਾਰੇ ਸਤਸੰਗੀ ਭਰਾ ਵੀ ਹੈ ਮਾਫ਼ ਕਰਨਾ ਗੁੱਸਾ ਨਾ ਕਰਨਾ ਬਹੁਤ ਸਾਰਾ ਨਾਮ ਮਿਲ ਜਾਂਦਾ ਹੈ ਉਹ ਕਮਾਈ ਕਰਦੇ ਹੈ ਗੁਰੂ ਦਾ ਕਿਹਾ ਮੰਨਦੇ ਹੈ ਗੁਰੂ ਦੇ ਤਨ ਮਨ ਵਾਰਦੇ ਹੈ ਜੈਸੀ ਉਹਨਾਂ ਨੂੰ ਬੈਠਕ ਬਿਤਾਈ ਜਾਂਦੀ ਹੈ ਉਸ ਨੂੰ ਤਬਦੀਲ ਨਹੀਂ ਕਰਦੇ ਗੇ ਉਸੇ ਬੈਠਕ 'ਚ ਉਹ ਬੈਠਦੇ ਆ ਉਹੀ ਸ਼ਰਧਾ ਪਿਆਰ ਰੋਜ਼ ਬਣਿਆ ਰਹਿੰਦਾ ਹੈ ਕਈ ਇਸ ਤਰ੍ਹਾਂ ਕਰਦੇ ਆ ਜਿਸ ਤਰ੍ਹਾਂ ਉਹ ਜਲਾਹੇ ਨੇ ਕੀਤਾ ਕਿ ਮੈਂ ਅਸੀਂ ਕਰ ਲਾਂਗੇ ਕੱਲ੍ਹ ਕਰ ਲਾਂਗੇ ਫਿਰ ਕਰ ਲਾਂਗੇ ਉਹ ਕੱਲ੍ਹ ਕਰਦੇ ਕਰਦੇ ਆਪਦੀ ਜ਼ਿੰਦਗੀ ਬਤੀਤ ਕਰ ਜਾਂਦੇ ਹੈ
En cuanto a los iniciados nuevos o a los iniciados antiguos, yo les contaré una historia de mi propio pasado. Y esa es que en una ocasión cuando yo estaba en el colegio, conmigo estudiaban otros dos muchachos. Y una vez el profesor nos dio algo para aprender. Él lo escribió sobre el tablero y nos pidió que lo aprendiéramos de memoria. Uno de ellos era el hijo de un tejedor. Y él, cuando el profesor se fue, él había una pared así como la que hay aquí alrededor nuestro, y él se sentó en esa pared y no se aprendió la lección, mientras que los otros niños, ellos se sentaron y se aprendieron la lección de memoria. Una vez que regresó el profesor, le preguntó a este niño que estaba sentado ahí en la pared, le preguntó que si él no se iba a aprender la lección, que por qué estaba haciendo eso. Ese niño le respondió que... A ti, digamos, ¿qué te importa que yo no aprenda la lección? Yo la aprenderé a mi propio tiempo. Y ustedes ven que aquel niño que siguió sí. con este hábito, él no llegó a ningún sitio, mientras que los demás niños, ellos sí se volvieron competentes y aprendieron las cosas y ellos pudieron pasar sus exámenes. Lo mismo sucede con las personas que vienen al sendero. Algunas personas quienes no siguen la, digamos, no siguen la posición que el maestro les muestra, ellos, digamos, no siguen las instrucciones del maestro y a ellos les han pasado muchísimos años después de ser iniciados, pero ellos no han progresado y no han ido a ningún sitio. Mientras que hay otras personas, no importa cuándo hayan llegado al sendero, esas personas quienes adoptan la posición que el maestro les da, quien sigue sus instrucciones, ellos sí pueden progresar y sí llegan a alguna parte.
Jo santa de kahe mutabak naam di kamai karde hai eh badi bareeki na samjhan di baat hai santan de paas parmatma ne khimadan rakhya hunda hai sachcha khimadan santi de sakde hai hor kise nu adhikar nahi hunda ga aur jad main Columbia vich gaya hai Dr. Duque de jagah de vich utthe bahut sare ਈਸਾਈ ਮਤ ਦੇ ਮਤਲਕ ਸਵਾਲ ਜਵਾਬ ਹੁੰਦੇ ਰਹੇ ਕਿਉਂਕਿ ਆਮ ਤੌਰ 'ਤੇ ਅਸੀਂ ਲੋਕ ਮਹਾਤਮਾ ਦੇ ਗਿਆ ਪਿੱਛੋਂ ਉਹਨਾਂ 'ਤੇ ਸ਼ਰਧਾ ਲਿਆਉਂਦੇ ਹਾਂ ਔਰ ਅੰਧ ਵਿਸ਼ਵਾਸ ਅਸੀਂ ਕਰਦੇ ਹਾਂ ਕਿ ਸਾਨੂੰ ਉਹ ਬਖਸ਼ਣਗੇ ਇਹ ਆਪਣੇ ਆਪ ਨਾਲ ਵੀ ਧੋਖਾ ਹੈ ਔਰ ਦੁਨੀਆਂ ਨੂੰ ਵੀ ਅਸੀਂ ਧੋਖਾ ਦੇ ਰਹੇ ਹੁੰਦੇ ਹਾਂ
Este es un asunto de un gran entendimiento y este es que aquellas personas que hacen la meditación o hacen las prácticas de acuerdo a las instrucciones del maestro, esas personas reciben el perdón de Dios Todopoderoso porque Dios Todopoderoso le ha dado una gran cantidad de perdón a los maestros y quienes siguen sus instrucciones y hacen las cosas de acuerdo a las instrucciones del maestro, ellos logran este perdón. Cuando yo fui al lugar donde vive el doctor Duque allá en Colombia, allá me hicieron o surgieron muchísimas preguntas acerca de la religión católica, porque muchas personas después de que el maestro se ha ido, ellos desarrollan la fe en esa religión o en las enseñanzas que ese maestro daba y ellos únicamente hacen esto después de que el maestro ya se ha ido.
Yo premi atma isa di sharan vich aaya. ਉਹਨਾਂ ਵਾਸਤੇ ਵਾਕਿਆ ਹੀ ਉਹ ਮੁਕਤੀਦਾਤਾ ਸੀ ਉਹਨਾਂ ਨੂੰ ਉਸਨੇ ਖਿਮਾ ਦੇ ਦਿੱਤੀ ਆਪਣਾ ਜੋ ਫਰਜ਼ ਸੀ ਈਸਾ ਦਾ ਉਹ ਪੂਰਾ ਕਰ ਦਿੱਤਾ ਜੋ ਪਰਮਾਤਮਾ ਨੇ ਡਿਊਟੀ ਲਾਈ ਸੀ ਉਹ ਜਦੋਂ ਦੇਹ ਵਿੱਚ ਸਨ ਉਹ ਪੂਰਾ ਕਰ ਦਿੱਤਾ ਲੇਕਿਨ ਅੱਜ ਜੋ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ 'ਤੇ ਭਰੋਸਾ ਰੱਖਿਆ ਜਾਏ ਉਹ ਸਾਡਾ ਸਾਨੂੰ ਖਿਮਾ ਦੇਣਗੇ ਮੁਕਤੀ ਦੇਣਗੇ ਜਦ ਅਸੀਂ ਉਹਨਾਂ ਨੂੰ ਦੇਖਿਆ ਹੀ ਨਹੀਂ ਔਰ ਸਾਡੀ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਲਈ ਔਰ ਇਦੋਂ ਵੱਧ ਅਸੀਂ ਅੰਧ ਵਿਸ਼ਵਾਸ ਹੋਰ ਕੀ ਕਰ ਸਕਦੇ ਹਾਂ
Aquellas almas que entraron en contacto con Jesucristo, ellos fueron perdonados por él y para ellos Jesucristo era quien los liberó, fue su salvador y únicamente aquellas personas que entraron en contacto con él fueron liberados y perdonados por él. Él cumplió con su responsabilidad de liberar a aquellas personas que entraron en contacto suyo y este trabajo le había sido dado por el Señor Todopoderoso. Pero si decimos que ahora que nosotros creemos en Él, Él nos puede perdonar y nos puede liberar, ¿puede existir una fe ciega mayor que esta?
ਇਸੇ ਤਰ੍ਹਾਂ ਬਾਈਬਲ ਦੇ ਵਿੱਚ ਆਉਂਦਾ ਹੈ ਕਿ ਈਸਾ ਨੇ ਬਹੁਤ ਸਾਰੇ ਲੋਕਾਂ ਨੂੰ ਅੱਖਾਂ ਦਿੱਤੀਆਂ ਰੋਗੀਆਂ ਦੇ ਰੋਗ ਦੂਰ ਕੀਤੇ ਉਹ ਆਪਣੀ ਸ਼ਕਤੀ ਰੋਟੀ ਔਰ ਪਾਣੀ ਵਿੱਚ ਡਾਲ ਦਿੰਦੇ ਸਨ ਜੋ ਲੋਕ ਖਾਂਦੇ ਸਨ ਉਹਨਾਂ 'ਤੇ ਪ੍ਰਭਾਵ ਹੁੰਦਾ ਸੀਗਾ ਪਿਆਰੇ ਸੰਤ ਚਾਹੁਣ ਆਪਣੀ ਸ਼ਕਤੀ ਉਸ ਨੂੰ ਦੇ ਸਕਦੇ ਹੈ ਜਿਹਨੂੰ ਵੀ ਚਾਹੁਣ ਬਚਨ ਦੁਆਰਾ ਵੀ ਅੱਖਾਂ ਦੁਆਰਾ ਵੀ ਔਰ ਮਨ ਆਤਮਾ ਦੁਆਰਾ ਵੀ ਉਹ ਪ੍ਰਭਾਵਿਤ ਕਰ ਦਿੰਦੇ ਹੈ ਬਗੈਰ ਆਪਣੇ ਸਥੂਲ ਸਰੀਰ ਦੀ ਹਰਕਤ ਕਰੇ ਤੋਂ ਬਿਨਾਂ ਹੀ ਐਸਾ ਆਮ ਤੌਰ 'ਤੇ ਸੰਤ ਕਰਦੇ ਹੈ ਜੋ ਲੋਕ ਉਹਨਾਂ ਦੇ ਪ੍ਰਭਾਵ ਹੇਠ ਆਉਂਦੇ ਹੈ ਉਹਨਾਂ ਨਾਲ ਐਸਾ ਹੀ ਉਹ ਕਰਦੇ ਹੈ ਉਹ ਜਿਸ ਚੀਜ਼ ਨੂੰ ਛੂਹ ਜਾਂਦੇ ਹੈ ਲੰਗਰ ਨੂੰ ਛੂਹਦੇ ਹੈ ਜੋ ਲੋਕ ਖਾਂਦੇ ਹੈ ਉਹਨਾਂ ਉੱਤੇ ਉਹ ਅੱਛਾ ਪ੍ਰਭਾਵ ਹੁੰਦਾ ਹੈ ਉਹ ਨਾਮ ਜਪਣ ਲੱਗ ਜਾਂਦੇ ਹੈ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਜੋ ਅਸੀਂ ਸੰਤਾਂ ਦੀਆਂ ਇਹਨਾਂ ਗੱਲਾਂ ਨੂੰ ਕਰਾਮਾਤ ਕਹਿੰਦੇ ਹੈ ਇਹ ਸਿਰਫ ਉਹ ਹੀ ਆਦਮੀ ਕਰਾਮਾਤ ਕਹਿੰਦੇ ਹੈ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਸੰਤਾਂ ਦੇ ਦਰਸ਼ਨ ਨਹੀਂ ਕੀਤੇ ਹੁੰਦੇ ਗੇ ਜੋ ਲੋਕ ਸੰਤਾਂ ਦੇ ਸੇਵਕ ਹੁੰਦੇ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਕਰਾਮਾਤ ਨਹੀਂ ਹੁੰਦੀ ਗੀ, ਇਹ ਪਿਆਰ ਹੁੰਦਾ ਹੈ ਔਰ ਇਹ ਇੱਕ ਖਿਮਾਦਾਨ ਹੁੰਦਾ ਹੈ।
En la Biblia aparece que Jesucristo le dio ojos a muchas personas ciegas, también curó muchas enfermedades de personas que estaban enfermas y también él colocó su poder dentro del agua y también dentro del pan y de esta forma él curó y ayudó a muchas personas. Generalmente los santos hacen cosas así porque ellos han venido a este mundo a vertir gracia sobre las personas que sufren. Los santos pueden hacer muchísimas cosas que ellos deseen y cuando lo deseen, inclusive sin mover su cuerpo físico, ellos pueden hacer muchísimas cosas que las personas considerarían como si fueran milagros. Pero no es un milagro, sino que es el perdón y es aquel amor que el Dios Todopoderoso les ha dado. Ustedes saben que cuando el maestro toca el langar, o sea, la comida que se prepara allí, esa comida lleva una muy buena impresión y esta deja esa impresión sobre las personas que la comen. Las personas que toman esta comida, ellos sienten el deseo, digamos, de hacer la meditación o de seguir al maestro. Y ustedes saben que todo aquello que el maestro toca lleva una buena impresión y esta impresión se vierte sobre aquellas personas que toman esta comida o que toman las cosas que él ha tocado. Aquellas personas que no han tenido el darshan del maestro o que no han visto al maestro en realidad, ellos pueden decir que estas cosas son un milagro, aquellas cosas que el maestro hace son un milagro, pero en realidad no lo son, sino son tan solo el amor del maestro y el perdón del maestro.
Así dekhde hain ke sai jagat de andar usse tarah jadon rasm karde hai roti vandi jandi hai ਹੋਰ ਪਾਣੀ ਪਿਲਾਇਆ ਜਾਂਦਾ ਹੈ ਕਿ ਈਸਾ ਇਸ ਤਰ੍ਹਾਂ ਕਰਦੇ ਸਨ। ਸਵਾਲ ਤਾਂ ਇਹ ਹੈ ਕਿ ਹੁਣ ਰਸਮੀ ਹੈ ਕਿ ਅਸੀਂ ਉਹ ਈਸੇ ਜਿੰਨੀ ਤਾਕਤ ਪੈਦਾ ਕਰੀਏ ਕਿ ਈਸਾ ਕਿਸ ਤਾਕਤ ਦਾ ਮਾਲਕ ਸੀਗਾ ਔਰ ਉਹ ਤਾਕਤ ਪੈਦਾ ਕਰੀਏ, ਈਸਾ ਨੂੰ ਆਪਦੇ ਅੰਦਰ ਪ੍ਰਗਟ ਕਰੀਏ, ਉਹ ਤੋਂ ਪੁੱਛੀਏ ਪ੍ਰਗਟ ਕਰਕੇ ਕਿ ਸਾਡੇ 'ਤੇ ਖਿਮਾ ਕਰੋ, ਦਿਆ ਕਰੋ, ਅਸੀਂ ਤੁਹਾਡੇ ਪਾਸ ਆਏ ਹਾਂ। ਫਿਰ ਪਤਾ ਲੱਗੇ ਕਿ ਸਾਡੀ ਉਹ ਜ਼ਿੰਮੇਵਾਰੀ ਉਠਾਉਂਦਾ ਜਾਂ ਨਹੀਂ ਉਠਾਉਂਦਾ।
Ustedes ven que inclusive ahora en el mundo cristiano se realiza ese rito de dar el pan y también de dar el agua, así como lo hizo Jesucristo. Y las personas piensan que al tomar este pan y esta agua, ellas están recibiendo el perdón de Jesucristo. Pero lo que nosotros debemos hacer es ir internamente, entrar en contacto con aquel poder, entrar en contacto con Jesucristo y nosotros mismos preguntarle a Él si nos ha de perdonar.
ਸੰਤਾਂ ਦੀ ਅਗਾਧ ਗਤੀ ਹੁੰਦੀ ਹੈ, ਅਸੀਂ ਉਹਨਾਂ ਨੂੰ ਸਮਝਣ ਦੇ ਵਿੱਚ ਅਸਮਰੱਥ ਹੁੰਦੇ ਹਾਂ। ਕੋਈ ਭਾਗ ਵਾਲਾ ਉੱਤਮ ਜੀਵ ਹੀ ਹੈ ਜਿਹੜਾ ਉਹਨਾਂ ਨੂੰ ਸਮਝਦਾ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਮਹਾਤਮਾ ਜਿਨ੍ਹਾਂ ਸਮਾਜਾਂ ਦੇ ਅੰਦਰ ਕਮਾਈ ਵਾਲੇ ਪੈਦਾ ਹੋਏ ਹੈ, ਮਗਰੋਂ ਅਸੀਂ ਲੋਕ ਉਹਨਾਂ ਦੇ ਰਸਤੇ ਨੂੰ ਭੁੱਲ ਜਾਂਦੇ ਹਾਂ। ਜੋ ਤਾਕਤ ਉਹਨਾਂ ਦੇ ਅੰਦਰ ਕੰਮ ਕਰਦੀ ਸੀ ਉਸ ਨੂੰ ਵੀ ਭੁੱਲ ਜਾਂਦੇ ਹਾਂ। ਸਿਰਫ ਰੀਤੀ ਰਿਵਾਜ ਦੇ ਵਿੱਚ ਹੀ ਅਸੀਂ ਮੁਕਤੀ ਸਮਝਦੇ ਹਾਂ।
Los santos tienen una posición inalcanzable y nosotros no tenemos esa capacidad de comprender la grandeza o el poder de los santos. Aquellas sectas o religiones en las cuales nacieron los maestros, cuando estos se van, aquellas personas que siguen las verdaderas enseñanzas de esos maestros son muy pocas y las demás personas, ellas tan solo siguen o comprenden las enseñanzas del maestro como si fueran tan solo los ritos y rituales y siguen únicamente aquellas cosas que desean.
ਮੈਂ ਜੇ ਸਮਾਜ ਅੰਦਰ ਪੈਦਾ ਹੋਇਆ ਹਾਂ ਉਹ ਸਿੱਖ ਸਮਾਜ ਹੈ। ਆਮ ਤੌਰ ਦੇ ਉੱਤੇ ਉਹ ਸਮਾਜ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਤੋਂ ਮਗਰੋਂ ਕੋਈ ਗੁਰੂ ਨਹੀਂ ਹੋ ਸਕਦਾ ਗਾ, ਉਹਨਾਂ 'ਤੇ ਐਤਵਾਰ ਲਿਆਓ, ਭਰੋਸਾ ਕਰੋ, ਉਹ ਹੀ ਤੁਹਾਨੂੰ ਬਖਸ਼ੇਗਾ।
En la religión en la que yo nací, esa religión es la religión Sikh y en esta se cree que después del Guru Gobind Singh no vino ningún otro maestro ni ningún otro gurú y aquellas personas piensan que si uno cree en el gurú y en si cree en el Guru Gobind Singh y sigue lo que él dice con eso basta.
Lekin unna di kise lekhni andar aisa nahi likhya balki oh guru di mehma gaunde hai, waqt guru di mehma gaunde hai
pero en ninguno de sus escritos aparece esto. Inclusive en sus escritos él canta las alabanzas del maestro y del maestro viviente.
ਪੇਟ ਪ੍ਰਚਾਰਕਾਂ ਨੇ ਜੀਵ ਦੇ ਸਵਾਦੂਆਂ ਨੇ ਇੱਥੋਂ ਤੱਕ ਉਸ ਮਹਾਤਮਾ ਦੇ ਮੁਤਲਕ ਲਿਖ ਦਿੱਤਾ ਕਿ ਉਹ ਸ਼ਿਕਾਰ ਖੇਡਦੇ ਹੁੰਦੇ ਸਨ ਲੇਕਿਨ ਅਸੀਂ ਸੰਤਾਂ ਨੂੰ ਕੀ ਸਮਝ ਸਕਦੇ ਹਾਂ ਕਿ ਉਹ ਕਿਉਂ ਸ਼ਿਕਾਰ ਖੇਡਦੇ ਸਨ ਜਾਂ ਉਹਨਾਂ ਨੇ ਕਿਸ ਦਾ ਸ਼ਿਕਾਰ ਕਿਸ ਲਈ ਕੀਤਾ
las personas que predican lo que decía el gurú, ellos inclusive han escrito o le dicen a las personas que él iba y él cazaba y salía de cacería. Pero nosotros, ¿cómo vamos a saber qué cazaba él y cuáles eran las razones detrás de su cacería?
Punjab de andar, ona ne ek girj da shikar kita siga, kyunki Guru Gobind Singh sharir karke bahut majboot san, aur teer chalaun de, talwar chalaun de bade tani san, oh do mil te teer da nishan laande san, girj ona de ek dhyan vich aayi. ਉਸ ਨੂੰ ਉਹਨਾਂ ਨੇ ਤੀਰ ਦੇ ਨਾਲ ਸ਼ਿਕਾਰ ਕਰ ਦਿੱਤਾ ਕੁਝ ਸਿੱਖ ਉੱਥੇ ਬੈਠੇ ਸਨ ਕੁਝ ਹੋਰ ਵੀ ਵੈਸ਼ਨੋ ਖਿਆਲਾਂ ਦੇ ਬੈਠੇ ਸਨ ਕਈਆਂ ਦੇ ਦਿਲਾਂ ਦੇ ਵਿੱਚ ਖਿਆਲ ਸੀਗਾ ਕਿ ਸਤਿਗੁਰੂ ਤਾਂ ਸਭ 'ਤੇ ਦਇਆ ਕਰਦੇ ਹੈ ਇਹਨਾਂ ਨੇ ਇਸ ਗਿਰਜ ਨੂੰ ਕਿਉਂ ਸ਼ਿਕਾਰ ਕਰ ਦਿੱਤਾ ਸੰਤ ਜਾਣਦੇ ਹੁੰਦੇ ਦਿਲਾਂ ਦੀਆਂ ਉਹ ਕਹਿ ਉਹਦੀ ਉਹਨਾਂ ਨੇ ਕਹਾਣੀ ਸੁਣਾਈ ਕਿ ਤੁਸੀਂ ਪਿਆਰਿਓ ਜਾਣਦੇ ਹੋ ਇਹ ਪਿਛਲੇ ਜਨਮ ਦੇ ਅੰਦਰ ਕੀ ਸੀਗਾ ਉਹਨਾਂ ਨੇ ਦੱਸਿਆ ਕਿ ਇੱਥੇ ਰੁਪਾਣੇ ਦਾ ਇੱਥੇ ਇੱਕ ਬੜਾ ਭਾਰੀ ਥੇ ਹੈ ਜਿਹੜਾ ਕਿ ਉੱਥੇ ਅਜੇ ਵੀ ਹੈ ਪਿੰਡ ਗਰਕ ਹੋਇਆ ਇੱਥੇ ਦਾ ਇਰਾਜ ਕਰਦਾ ਹੁੰਦਾ ਸੀਗਾ ਇਸ ਨੇ ਇੱਕ ਕੰਨਿਆਂ ਦਾ ਲੜਕੀ ਦਾ ਸਤਿਭੰਗ ਕੀਤਾ ਉਸ ਨੇ ਇਸ ਨੂੰ ਬਦਦੁਆ ਦਿੱਤੀ ਕਿ ਤੂੰ ਆਪਦੀ ਹਵਸ਼ ਪੂਰੀ ਕਰਨ ਵਾਸਤੇ ਮੇਰਾ ਸਤਿਭੰਗ ਕੀਤਾ ਹੈ ਜਾਂ ਤੂੰ ਗਿਰਜ ਦਾ ਜੋ ਗੰਦ ਖਾਂਦੀ ਹੈ ਇਹੀ ਜਨਮ ਪਾਵੇਂ ਉਹ ਜਿਹੜਾ ਰਾਜਾ ਸੀ ਡਰ ਗਿਆ ਕਿਉਂਕਿ ਪਾਪੀ ਦਾ ਦਿਲ ਕੰਬ ਜਾਂਦਾ ਹੈ ਉਹ ਕਹਿਣ ਲੱਗਿਆ ਮੈਨੂੰ ਕੋਈ ਬਖਸ਼ੇਗਾ ਕੋਈ ਖਿਮਾ ਦੇਵੇਗਾ ਉਹ ਕਹਿਣ ਲੱਗੀ ਜਦ ਕਿਸੇ ਪੂਰੇ ਸੰਤ ਦੇ ਧਿਆਨ ਵਿੱਚ ਆਏਗਾ ਉਹੀ ਤੈਨੂੰ ਖਿਮਾ ਦੇ ਸਕਦਾ ਹੈ ਮੇਰੇ ਪਾਸ ਹੈ ਨਹੀਂ ਗੀ ਤਾਂ ਗੁਰੂ ਗੋਬਿੰਦ ਸਿੰਘ ਕਹਿਣ ਲੱਗਿਆ ਦੇਖ ਬਈ ਇਹ ਉਸ ਲੜਕੀ ਦਾ ਇਸ ਨੂੰ ਸਰਾਪ ਸੀਗਾ ਅੱਜ ਮੇਰੀ ਨਜ਼ਰ ਇਸ 'ਤੇ ਪੈ ਗਈ ਹੈ ਮੈਂ ਇਹਨੂੰ ਪਰਮਾਤਮਾ ਦੇ ਦਰਬਾਰ ਦੇ ਵਿੱਚ ਖਿਮਾ ਦਵਾ ਦਿੱਤੀ ਹੈ ਸੋ ਅਸੀਂ ਸੰਤਾਂ ਦੇ ਰਾਜ ਨੂੰ ਸਮਝ ਨਹੀਂ ਸਕਦੇ ਗੇ
En el Punjab, el Guru Gobind Singh, él estaba en el Punjab y en una ocasión, cuando estaba con otros discípulos, él antes utilizaba, digamos, las flechas para la cacería y él tenía muy buena puntería y podía disparar las flechas desde muy lejos y llegar a su blanco. Cuando él estaba allá en el Punjab, en esta ocasión, él mató a un águila y el águila estaba volando y él llegó y la mató. Los discípulos que estaban alrededor de él, ellos se preguntaron, nuestro Sadhguru, él le da vida a las personas, le da vida a la gente, ¿por qué es que él ha matado a este animal y por qué ha realizado este acto? El Guru Gobind Singh, él conocía los corazones de las personas y sabía qué tenían ellos por dentro y qué se estaban preguntando. Y por eso él les hizo esta pregunta de que, ¿conocen ustedes la historia de esta ave? ¿Saben ustedes cuál es la historia de esta ave? Entonces el Guru Gobind Singh les contó la historia de esa águila y les dijo que esa águila en una ocasión había sido el gobernante del sitio donde ellos estaban. En una ocasión, ese gobernante, para satisfacer su lujuria, él había ido a donde una muchacha y la había violado. Ella, debido a que él había hecho esto, él le dio una maldición y ella le dijo, como tú has dañado toda mi vida, te convertirás entonces en un águila y comerás solo la suciedad del mundo. El gobernante, cuando él escuchó esta maldición, se sintió muy sobrecogido y pensó, y también le dijo a ella, ¿cómo me puedo deshacer de esta maldición? Ella le dijo, yo no te puedo perdonar porque yo ya te he dado esta maldición, pero si algún santo perfecto tiene compasión sobre ti, únicamente él te puede liberar de esto.
Hombre, doctor Melina, de dúsre sual da jawab, de fe sual jawab, fer de man.
Le contestaré la segunda pregunta al doctor Molina en la segunda sesión de preguntas y respuestas.
Buenas noches.
Buenas noches. Sanji, Sanji, Sanji. Filosos te esperamos. De ti, de ti, de ti. Bendiciones imploramos. Nuestros corazones sedientos esperamos. amor, de amor hacia ti, Sanji, Sanji.
Sate Guru Pyare.
agora y besaje bichora pale pale da
y besaje bichora pale pale da tu que dar da bichora pale pale da ao ao.
Yo doy gracias a mi maestro porque es solo debido a su gracia que hemos podido cantar sus alabanzas juntos. Cada palabra de los bayanes, cada línea de los bayanes es nuestra devoción por él. Cuando el niño abandona todas las cosas y da toda su atención a la madre, entonces la madre da su atención a su hijo. De la misma forma es nuestra relación del discípulo con el maestro.